ਨਿਰਗੁਣ ਨੂੰ ਤਾਂ ਦੇਖਣਾ ਹੀ ਉਹਨੇ, ਔਰ ਇਹਨੂੰ ਵੀ ਦੇਖਦਾ ਵੀ ਇਹ ਕਿੱਥੋਂ ਆਈਆਂ ਚੀਜ਼ਾਂ, ਆਕਾਸ਼ ਚੋਂ ਪੈਦਾ ਹੋਈ, ਹਵਾ ਪੈਦਾ ਹੋਈ, ਇਹਦੇ ਤੋਂ ਗੈਸਿਸ ਪੈਦਾ ਹੋਈਆਂ, ਇਹ ਚੋਂ ਪਾਣੀ ਬਣਿਆ, ਪਾਣੀ ਚੋਂ ਮਿੱਟੀ ਬਣੀ, ਮਿੱਟੀ ਚੋਂ ਘਾਹ ਹੋ ਗਿਆ, ਘਾਹ ਕੀ ਹੈ, ਪਾਣੀ ਹੈ, ਪਹਿਲਾਂ ਮਿੱਟੀ ਹੈ, ਮਿੱਟੀ ਤੋਂ ਪਿੱਛੇ ਜਾਓ ਪਾਣੀ ਹੈ, ਪਾਣੀ ਤੋਂ ਪਿੱਛੇ ਜਾਓ ਗੈਸਾਂ ਹੈ, ਉਹ ਜਿਹਨੂੰ ਅਗਨ ਕਹਿੰਦੇ ਨੇ, ਉਹਦੇ ਹੋਰ ਪਿੱਛੇ ਜਾਓ ਤਾਂ ਹਵਾ ਹੈ, ਜੇ ਹੋਰ ਪਿੱਛੇ ਜਾਓ ਤਾਂ ਆਕਾਸ਼ ਹੈ, ਆਕਾਸ਼ ਵਰਮ ਹੈ। ਉਹ ਇਸ ਤਰ੍ਹਾਂ ਪੁੱਠੇ ਨਾਲ ਚੱਲ ਕੇ ਨਾ ਬੈਕ ਟੂ ਸੋਰਸ ਆਪਣੇ ਟਿਕਾਣੇ 'ਤੇ ਪਹੁੰਚ ਜਾਂਦਾ। ਪਰ ਇਹ ਜਿੰਨੀ ਦੇਰ ਤੱਕ ਇਹਨੂੰ ਇਹ ਕਹਿੰਦੇ ਨੇ ਜੋਤ ਜਗ ਦੀ, ਦੂਜੀ ਜੋਤ ਇਮੈਜਨਰੀ ਤੁਸੀਂ ਜਗਾ ਸਕਦੇ ਹੋ, ਕੋਈ ਬੰਦਾ ਵੀ ਧਿਆਨ ਧਰ ਲਓ, ਮੋਮਬੱਤੀ ਸਾਹਮਣੇ ਰੱਖ ਕੇ ਨਾਮ ਜਪੋ, ਹੈ ਉਹ ਤੁਹਾਡੇ ਥੋੜ੍ਹੀ ਪ੍ਰੈਕਟਿਸ ਦੇ ਨਾਲ ਉੱਥੇ ਜੋਤ ਜਗ ਜਾਏਗੀ। ਉਹ ਤਾਂ ਬਾਹਰ ਵੀ ਹੈਗੀ, ਜੇ ਲਾਈਟਾਂ ਅੰਦਰ ਦੇਖਣੀਆਂ ਬਾਹਰ ਵੀ ਹੈਗੀਆਂ, ਉਹ ਲਾਈਟ ਹੋਰ ਹੈ, ਚਾਨਣਾ ਹੋਰ ਹੈ, ਪ੍ਰਕਾਸ਼ ਹੋਰ ਹੈ, ਉਹ ਪ੍ਰਕਾਸ਼ ਹੈ ਗਿਆਨ ਦਾ, ਕਮੂ ਸਾਹ ਸੰਗਤ ਹੋਏ ਪਾਵ, ਉਸ ਸਥਾਨ 'ਤੇ ਬਾਹਰ ਨਾ ਆਵੇ, ਅੰਤਰ ਹੋਏ ਗਿਆਨ ਪ੍ਰਕਾਸ਼, ਉਸ ਸਥਾਨ ਕਾ ਨਹੀਂ ਵਿਨਾਸ਼, ਮਨ ਤਨ ਨਾਮ ਰੱਤੇ ਕਰਾ ਸਦਾ ਵਸੇ ਪਾਰ ਬਣਾ ਕੇ। ਫਿਰ ਹੁੰਦਾ ਕੀ ਹੈ, ਜਿਉਂ ਜਲ ਮੰਜਾ ਲਾਇਕ ਤਾਨਾ, ਮੈਂ ਮਿਟ ਗਈ, ਅਸਲੀਅਤ ਜਿਹੜੀ ਸੀ ਉਹਦਾ ਪਤਾ ਲੱਗ ਗਿਆ, ਉਹਨੇ ਵਿਛੜਾ ਵਿਛੋੜਾ ਤਾਂ ਹੈ ਨਹੀਂ, ਉਹ ਤਾਂ ਆਪਣੇ ਆਪ ਆਕਾਸ਼ ਨੂੰ ਪਾਉਣਾ, ਜਿਹੜਾ ਤੋੜ ਦੇ ਸ਼ਾਮਿਆਂ ਨੇ ਅਸੀਂ ਲਾਏ ਨੇ, ਇਹ ਇੱਕ ਯਤਨ ਕਰਿਆ ਵੀ ਆਕਾਸ਼ ਨੂੰ ਤੋੜਤਾ, ਇਹਨੂੰ ਪਨਾਲ ਦਾ ਆਕਾਸ਼ ਕਹਿੰਦੇ ਨੇ, ਜੇ ਬੱਦਲ ਹੋ ਜਾਣ ਇਹਨੂੰ ਮੇਘਾ ਆਕਾਸ਼ ਕਹਿੰਦੇ ਨੇ, ਜੇ ਕਿਸੇ ਬਰਤਨ ਦੇ ਵਿੱਚ ਹੈ ਉਹਨੂੰ ਮਠਾ ਆਕਾਸ਼ ਕਹਿੰਦੇ ਨੇ, ਕਥਾ ਆਕਾਸ਼ ਕਹਿੰਦੇ ਨੇ, ਅਤੇ ਭਾਂਡੇ 'ਚ ਉਹਦੇ 18,000 ਜਾਵੇ ਇਹਨੂੰ ਮਹਾਕਾਸ਼ ਕਹਿੰਦੇ ਨੇ, ਆਕਾਸ਼ ਤਾਂ ਵੰਡਿਆ ਹੀ ਨਹੀਂ ਜਾਂਦਾ, ਇਸੇ ਤਰ੍ਹਾਂ ਵਾਹਿਗੁਰੂ ਦੀ ਜੋਤ ਵੰਡ ਨਹੀਂ ਆਉਂਦੀ, ਇਹ ਸਿਰਫ ਇੱਕ ਅੰਦਰ ਭਾਵਨਾ ਜਾਗਦੀ ਹੈ ਪ੍ਰਕਿਰਤੀ ਦੀ, ਮਾਇਆ ਦੀ, ਉਹ ਮੈਂ ਬਣ ਕੇ ਕੰਮ ਕਰ ਰਹੀ ਹੈ, ਬਾਰਾਂ ਕਦੇ ਇਹਨੂੰ ਛੱਡਦੇ ਮਾਰਨਾ ਤੀਜੇ ਸਾਰਨ ਪਰੀਜਾ ਕਰੇ ਸੋ ਪਲਾਰਨਾ ਗਿਆ। ਕਹਿੰਦੇ ਸੁਣ ਮਿੱਤਰ, ਜੇ ਤੂੰ ਇਹ ਗੱਲ ਸਾਡਾ ਪੱਲੇ ਬੰਨ ਲਵੇ ਨਾ ਤਾਂ ਹਰਜੀ ਉਹ ਦਰਸ਼ਨ ਪਾਈ ਹੈ, ਐਂ ਤੈਨੂੰ ਦਰਸ਼ਨ ਹੋ ਜਾਣਗੇ। ਸੋ ਸਾਡਾ ਸਬਰ ਦਾ ਬੜਾ ਲੰਮਾ, ਬੜੀ ਦੇਰ ਤੋਂ ਅਸੀਂ ਸੰਗਤ ਜਾ ਰਹੇ ਹਾਂ, ਬੜੇ ਵਚਨ ਸੁਣਦੇ ਹਾਂ, ਬੜੀਆਂ ਸਾਖੀਆਂ ਸੁਣਦੇ ਹਾਂ, ਬੜਾ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਕਿਨਾਰੇ ਤੋਂ ਨਹੀਂ ਪਹੁੰਚ ਰਹੇ, ਕਿਨਾਰੇ ਨਹੀਂ ਪਹੁੰਚੇ, ਸਾਨੂੰ ਪੱਕਾ ਮਿੱਤਰ ਨਹੀਂ ਮਿਲਿਆ ਕੋਈ, ਗੁਰੂ ਗ੍ਰੰਥ ਸਾਹਿਬ 'ਤੇ ਸਾਡਾ ਵਿਸ਼ਵਾਸ ਨਹੀਂ ਹੈ। ਜੇ ਇਹਨੂੰ ਇਹ ਮਿੱਤਰ ਬਣਾ ਲਿਆ ਜਾਵੇ, ਮੱਥੇ ਟੇਕੇ ਤਾਂ ਨਹੀਂ ਮਿੱਤਰ ਬਣਨਾ, ਇਹਦੇ ਜਿਹੜੇ ਬਚਨ ਨੇ ਨਾ, ਜਿੰਨਾ ਚਿਰ ਉਹ ਹਿਰਦੇ ਨਹੀਂ ਵਸਦੇ, ਵਿਚਾਰ ਨਹੀਂ ਹੁੰਦੀ, ਸਤਿਗੁਰੂ ਨੂੰ ਸਭ ਕੋ ਦੇਖਦਾ, ਦੇਤਾ ਜਗਤ ਸਭ ਕੋਏ, ਡਿੱਠੇ ਮੁਕਤ ਨਾ ਹੋਵੇ, ਜੇ ਚਿਰ ਸ਼ਬਦ ਨਾ ਧਰੇ ਵਿਚਾਰ, ਜਿੰਨਾ ਚਿਰ ਵਿਚਾਰ ਨਹੀਂ ਅੰਦਰ ਜਾਗਦੀ, ਉਹ ਸਾਖੀ ਜਿਹੜਾ ਸਾਖੀ ਬਣਾ ਅੰਦਰ ਜਾਗਦਾ ਨਹੀਂ ਹੈ, ਉਨੀ ਦੇਰ ਤੱਕ ਅਸੀਂ ਕਿਸੇ ਕਿਨਾਰੇ ਨਹੀਂ ਪਹੁੰਚੇ, ਅੱਜ ਸੁੱਤੇ ਜੇ ਤੁਰੇ ਫਿਰਦੇ ਹਾਂ। ਇੱਕ ਗੱਲ ਹੈਗੀ ਹੈ ਜੀ, ਇੱਧਰ ਜੀ ਸਤਸੰਗ ਕੀਤਾ, ਮਹਾਰਾਜ ਦਾ ਜੋ ਬਚਨ ਹੈ ਉਹਨੂੰ ਕੋਈ ਝੂਠਾ ਨਹੀਂ ਕਰ ਸਕਦਾ, ਉਹ ਕਹਿੰਦੇ ਕਈ ਕੋਟਿਕ ਜੱਗ ਫਲਾਂ ਸੁਣ ਗਾਵਣ ਹਾਰੇ ਦਾ, ਕਈ ਕਰੋੜ ਜੱਗਾਂ ਦਾ ਫਲ ਤੁਹਾਨੂੰ ਮਿਲ ਗਿਆ, ਪਰ ਉਹ ਅਸੀਂ ਲੈਣਾ ਕੀ ਹੈ, ਕਰਨਾ ਕੀ ਹੈ, ਸਾਨੂੰ ਤਾਂ ਪਰਮੇਸ਼ਰ ਮਿਲਣਾ ਚਾਹੀਦਾ, ਵੀ ਜੱਗਾਂ ਦੇ ਫਲ ਪੁਰਨਾਂ ਇਕੱਠੇ ਕਰਕੇ ਅੱਗੇ ਫਸਿਆ ਹੋਇਆ, ਸਾਨੂੰ ਚਾਹੀਦਾ ਵੀ ਮੇਰੀ ਮੈਂ ਟੁੱਟ ਜਾਵੇ ਕਿਸੇ ਤਰੀਕੇ ਨਾਲ। ਮਹਾਰਾਜ ਕਹਿੰਦੇ ਮੈਂ ਕਿਰਪਾ ਕਰੇ ਜੇ ਆਪਣੀ, ਤਾਂ ਗੁਰਕਾ ਸ਼ਬਦ ਗੁਆਏ, ਆਪਣੀ ਕਿਰਪਾ ਆਪਣੇ 'ਤੇ ਕਰਕੇ, ਗੁਰੂ ਦੀ ਓਟ ਵਿੱਚ ਰਹਿ ਕੇ ਬੰਦਗੀ ਕਰਕੇ, ਉਹ ਅੱਖ ਖੁੱਲਦੀ ਹੈ ਜਿਹਦੇ ਨਾਲ ਹਰ ਥਾਂ ਦੇ ਉੱਤੇ ਇੱਕੋ ਨਿਰੰਜਣ ਦੇ ਦਰਸ਼ਨ ਹੁੰਦੇ ਨੇ। ਇਹਦੇ ਵਾਸਤੇ ਆਪਾਂ ਸਾਥਾਂ ਵਿੱਚ ਆਉਂਦੇ ਹਾਂ, ਇਕੱਠੇ ਹੁੰਦੇ ਹਾਂ, ਕੰਮ ਛੱਡਦੇ ਹਾਂ, ਖੇਚਲ ਚੱਲਦੇ ਹਾਂ, ਉਹ ਬੇਠਾ ਨਹੀਂ ਜਾ ਰਹੀ, ਤੁਹਾਡੇ ਪੁੰਨ ਬਣ ਰਹੇ ਨੇ, ਉਹਦੇ ਪੁੰਨਾਂ ਨੂੰ ਗਿਣਿਆ ਤਾਂ ਬੇਹਿਸਾਬ ਬਦੇ ਬਣ ਜਾਣੇ ਨੇ, ਉਹਦੇ 'ਚ ਅਸੀਂ ਬੰਨੇ ਜਾਣੇ, ਇਹਨਾਂ ਪੁੰਨਾਂ ਨੂੰ ਅਰਪੋ ਗੁਰੂ ਦੇ ਕੋਲ, ਕਰਮ ਕੱਟ ਹੋਏ ਹੋਵੇ ਨਹੀਂ ਕਰ, ਕਿਸ ਵੈਸ਼ਨੋ ਕਰ ਨਿਰਮਲ ਧਨ, ਕਾਹੂ ਫਲ ਦੀ ਇੱਛਾ ਨਹੀਂ ਬਣ, ਇਹਦੇ ਬਦਲੇ ਅਸੀਂ ਕੋਈ ਫਲ ਨਹੀਂ ਚਾਹੁੰਦੇ, ਅਸੀਂ ਕੁਛ ਨਹੀਂ ਮੰਨਦੇ ਇਹਦੇ ਬਦਲੇ, ਕਿਉਂਕਿ ਬੜਾ ਸਿੱਕਾ ਹੈ, ਜੇ ਖਰਚਣਾ ਖਰਚ ਲਓ, ਖਰਚ ਕੇ ਵੀ ਸਭ ਕੁਛ ਹੋ ਜਾਂਦਾ, ਪਰ ਗੱਲ ਜਿਹੜੀ ਵਾਸਤੇ ਅਸੀਂ ਕਰ ਰਹੇ ਹਾਂ ਉੱਥੇ ਪਰਪਸ ਡਿਫੀਟ ਹੋ ਜਾਂਦਾ। ਸੋ ਨੇਕਾਮੀ ਜਿਹੜਾ ਚਿਰ ਨਹੀਂ ਹੁੰਦਾ ਨਾ ਇਹਦੇ ਅੰਦਰ ਨੇਕਾਮਤਾ ਨਹੀਂ ਆਉਂਦੀ, ਕਰੇ ਸੋ ਭਲਾ ਮਨਾਈਏ ਦਾ ਖੇੜਾ ਨਹੀਂ ਆਉਂਦਾ, ਉਹਨਾਂ ਚਿਰ ਪਰਮੇਸ਼ੁਰ ਮਿੱਤਰ ਜਿਹੜਾ ਨਾ ਲਾਂਭੇ ਰਹਿੰਦਾ। ਪਰਮੇਸ਼ੁਰ ਵੀ ਮਿੱਤਰ ਹੈ, ਗੁਰੂ ਵੀ ਮਿੱਤਰ ਹੈ, ਗੁਰੂ ਅਤੇ ਪਰਮੇਸ਼ੁਰ ਇੱਕੋ ਹੈ। ਸਮੁੰਦਰ ਰੋਲ ਸ੍ਰੀ ਰਾਮ ਦੇਖਿਆ ਇੱਕ ਬਸ ਤੁਹਾਨੂੰ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ। ਸੋ ਮੈਂ ਜਿਹੜੀਆਂ ਬੇਨਤੀਆਂ ਕਰੀਆਂ ਨੇ ਛੋਟੀ ਛੋਟੀਆਂ, ਇਹਨੂੰ ਸਮਝਣ ਦਾ ਯਤਨ ਕਰੀਏ। ਮੈਂ ਵੀ ਕਰਾਂ, ਤੁਸੀਂ ਵੀ ਕਰੋ, ਮੈਂ ਤਾਂ ਸਾਰੀ ਜ਼ਿੰਦਗੀ ਲੰਘ ਗਈ ਸਮਝਣ ਦਾ ਯਤਨ ਕਰਦੇ ਨੂੰ। ਔਖੀ ਹੈ ਗੱਲ, ਸੁਖਾਲੀ ਜੀ ਨਹੀਂ ਹੈ ਜੇ ਕੋਈ ਕਹੇ ਮੈਨੂੰ ਮਿਲ ਗਿਆ। ਜਨਮਾਂ ਜਨਮਾਂ ਤਰ੍ਹਾਂ ਦੀ ਕਮਾਈ ਹੋਵੇ ਤਾਂ ਬੰਦਾ ਕਿਨਾਰੇ ਰਹਿੰਦਾ ਨਹੀਂ, ਗਿਰ ਜਾਂਦਾ। ਮਾਇਆ ਇਹੋ ਜਿਹੇ ਥਪੇੜ ਮਾਰਦੀ ਹੈ, ਚੱਕ ਕੇ ਮਾਰਦੀ ਹੈ। ਜਿਹੜਾ ਕੱਚਾ ਬੰਦਾ ਅਪਮਾਨ ਕਰਦਾ ਉੱਡਾ ਹੀ ਥੱਲੇ ਗਿਰਦਾ, ਉੱਚਾ ਚੜ੍ਹੇ ਸੋ ਜਾਏ ਪਿਆਰੇ। ਧਰਨ ਬੜਾ ਲੱਗੇ ਨਾ ਕਰੇ, ਜਿਹੜਾ ਪਹਿਲਾਂ ਹੀ ਨਿਸ਼ਕਾਮ ਬਣਿਆ ਹੋਇਆ ਉਹਨੂੰ ਕੁਛ ਵੀ ਨਹੀਂ ਲੱਗਦਾ, ਬਣਦਾ ਹੀ ਨਹੀਂ ਉਹ। ਜਿਹੜਾ ਬਣਦਾ ਉਹ ਗਿਰੇਗਾ, ਪ੍ਰਾਊਡ ਹੈ ਫਾਲ। ਸੋ ਇਸ ਕਰਕੇ ਸਾਧ ਹੋਏ ਜੀ, ਜਿੰਨਾ ਚਿਰ ਸਾਨੂੰ ਕਰਮ ਦੀ ਸਮਝ ਨਹੀਂ ਨਾ ਆਉਂਦੀ, ਕਰਮ ਪਹਿਲੀ ਪੌੜੀ ਹੈ, ਅਸੀਂ ਉਪਾਸਨਾ ਵਿੱਚ ਨਹੀਂ ਜਾ ਸਕਦੇ। ਜਿੰਨਾ ਚਿਰ ਸਾਨੂੰ ਉਪਾਸਨਾ ਦੀ ਸਮਝ ਨਹੀਂ ਆਉਂਦੀ, ਅਸੀਂ ਗਿਆਨ ਵਿੱਚ ਨਹੀਂ ਜਾ ਸਕਦੇ। ਜਿੰਨਾ ਚਿਰ ਸਾਡੇ ਅੰਦਰ ਗਿਆਨ ਪੈਦਾ ਨਹੀਂ ਹੁੰਦਾ, ਅਸੀਂ ਪ੍ਰਭੂ ਦੇ ਦਰਸ਼ਨ ਨਹੀਂ ਕਰ ਸਕਦੇ। ਤਿੰਨ ਸਟੈਪ ਨੇ, ਕਰਮ, ਉਪਾਸਨਾ, ਗਿਆਨ, ਵਿਗਿਆਨ। ਇਹਨਾਂ ਨੂੰ ਸੰਤ ਪੂਰਾ ਮਿਲ ਜਾਵੇ ਉਹਦਾ ਗੰਗਾ ਸਮਝਾ, ਕਿਉਂਕਿ ਉਹ ਆਪ ਵੀ ਇੱਥੇ ਲੱਗਿਆ ਹੋਇਆ, ਉਹ ਟੀਚਰ ਬਣਿਆ ਹੋਇਆ। ਜਿਵੇਂ ਪੀ ਟੀ ਮਾਸਟਰ ਹੁੰਦਾ ਫੌਜਾਂ ਦੇ ਅੰਦਰ, ਉਹਨੇ ਦਾ ਇਗਜ਼ਾਮ ਪਾਸ ਕਰਿਆ ਹੁੰਦਾ ਪੀ ਟੀ ਦਾ। ਉਹ ਜਿਹੜੇ ਨਵੇਂ ਰਿਕਰੂਟ ਆਉਂਦੇ ਨੇ ਉਹਨਾਂ ਨੂੰ ਉਵੇਂ ਨੱਚ ਕੇ ਟੱਪ ਕੇ ਦਿਖਾਲਦਾ। ਸੰਤ ਦਾ ਕੰਮ ਹੁੰਦਾ ਉਸੇ ਦਿਨ, ਸੰਤ ਨੂੰ ਕੋਈ ਲੋੜ ਨਹੀਂ ਹੁੰਦੀ ਪਾਸੇ ਦੀ, ਕਿਉਂਕਿ ਜਿਹੜਾ ਕੁਛ ਜਾਣਨਾ ਸੀ ਜਾਣ ਲਿਆ, ਜਿਹੜਾ ਕੁਛ ਕਰਨਾ ਸੀ ਕਰ ਲਿਆ, ਉਹਦੇ ਅੰਦਰੋਂ ਮੈਂ ਨਿਕਲ ਹੀ ਖਤਮ ਹੋ ਗਿਆ। ਸਰੀਰ ਉਹਦਾ ਜਿਹੜਾ ਉਹ ਚਾਹੇ ਰਹੇ ਚਾਹੇ ਨਾ ਰਹੇ, ਉਹਨੇ ਅਸਲੀ ਤੱਕ ਨੂੰ ਬੁੱਝ ਲਿਆ। ਪਰ ਜਦੋਂ ਉਹ ਕਰਮਯੋਗ ਚ ਆਉਂਦਾ ਨਾ, ਕਰਮਯੋਗ ਫੇਰ ਉੱਪਰ ਉੱਚਾ ਹੈ, ਸੱਚੋ ਔਰ ਹੈ ਸਭ ਕੋ ਉੱਪਰ ਸੱਚ ਆਚਾਰ। ਉਹ ਕਰਮਯੋਗ ਜਾ ਕੇ ਮੁੜ ਕੇ ਫਿਰ ਉਹਨੂੰ ਉਹੀ ਸਾਰੇ ਕੰਮ, ਜਾਂ ਨਾਨਕ ਧੂੜ ਮੰਗੇ ਕਿਸ ਗੁਰ ਸਿੱਖੀ ਜੋ ਆਪ ਜਪੇ ਅਵਰਾ ਨਾਮ ਜਪਾ। ਗੁਰੂ ਤੀਸਰੇ ਪਾਤਸ਼ਾਹ ਨੂੰ ਕਿਹਾ ਵੀ ਸੱਚੇ ਪਾਤਸ਼ਾਹ ਤੁਸੀਂ ਕਿੰਨੀ ਖੇਚਲ ਕਰਦੇ ਹੋ, ਸਾਥੀ ਹੈ ਇਹਦੇ ਵਿੱਚ ਕਿੰਨੀ ਸੱਤ ਹੈ, ਸੱਤ ਹੈ ਇਹਦੇ ਬਾਦ ਵਿਵਾਦ 'ਚ ਨਹੀਂ, ਮੈਂ ਪਹਿਲਾਂ ਲਿਖੀਆਂ ਹੋਈਆਂ ਪੜ੍ਹ ਰਿਹਾ ਅੱਜ ਤਾਂ, ਜੇ ਉਸ ਵੇਲੇ ਹੁੰਦੇ ਸੱਤ ਗਾਮ ਜਾਂਦੇ। ਅਤੇ ਮਹਾਰਾਜ ਤੁਸੀਂ ਅਜੇ ਵੀ ਪਸੰਦ ਫਸਿਆ ਕੀਲੀ ਦੇ ਨਾਲ ਕੇਸ ਬੰਨ ਕੇ ਕਰਦੇ ਹੋ, ਤੁਹਾਨੂੰ ਤਾਂ ਲੋੜ ਨਹੀਂ ਕਰੇ ਦੀ। ਕ੍ਰਿਸ਼ਨ ਮਹਾਰਾਜ ਨੂੰ ਅਰਜਨ ਨੇ ਕਿਹਾ ਹੇ ਮਹਾਰਾਜ ਤੁਹਾਨੂੰ ਧਿਆਨ ਵਿੱਚ ਜਾਣ ਦੀ ਕੀ ਲੋੜ ਹੈ, ਤੁਸੀਂ ਤਾਂ ਸਭ ਕੁਛ ਆਪੇ ਹੀ ਆਪ ਹੋ। ਗੁਰੂ ਤੀਸਰੇ ਪਾਤਸ਼ਾਹ ਕਹਿਣ ਲੱਗੇ ਗੁਰਸਿੱਖੋ, ਅਸੀਂ ਉਸ ਟੀਚਰ ਵਾਂਗੂ ਆਪ ਕਰਕੇ ਦੂਸਰਿਆਂ ਨੂੰ ਸਿਖਾ ਰਹੇ ਹਾਂ, ਜੇ ਅਸੀਂ ਪੁੱਛਣਾ ਕਰੀਏ ਨਾ ਇਹ ਸਾਰੀ ਸੰਗਤ ਪਤਿਤ ਹੋ ਜਾਏਗੀ। ਕ੍ਰਿਸ਼ਨ ਮਹਾਰਾਜ ਕਹਿੰਦੇ ਕਿ ਮੈਨੂੰ ਕਰਨਾ ਪੈਂਦਾ, ਨਹੀਂ ਇਹ ਸਾਰਾ ਜਿਹੜਾ ਸਿਸਟਮ ਹੈ ਨਾ ਵਿਗੜ ਜਾਏਗਾ। ਸੋ ਮਹਾਂਪੁਰਸ਼ ਦੱਸਦੇ ਨੇ ਜਿਹੜੇ ਪੂਰੇ ਨੇ, ਉਹ ਆਪ ਕਰਦੇ ਨੇ, ਦੂਸਰਿਆਂ ਨੂੰ ਲੈ ਕੇ ਜਾਂਦੇ ਨੇ। ਜਨਮ ਕਿੰਨੇ ਲੱਗਦੇ ਨੇ ਇਹਦੇ ਬਾਰੇ ਗਿਣਤੀ ਕੋਈ ਨਹੀਂ, ਬਈ 10 ਜਨਮ 'ਚ ਰੱਬ ਮਿਲੇਗਾ ਜਾਂ 50 'ਚ ਮਿਲੇਗਾ ਜਾਂ 1000 'ਚ, ਕਿਉਂਕਿ ਅਸੀਂ ਇੱਕ ਜਨਮ 'ਚ 100 ਪੌੜੀ ਚੜ ਗਏ, 100 ਡੰਡਾ ਚੜ ਕੇ ਕੋਈ ਐਸਾ ਐਕਸੀਡੈਂਟ ਹੋ ਗਿਆ ਥੱਲੇ ਵਾਲੇ 'ਚ ਫੇਰ ਆ ਗਏ। ਜਨਮ ਤਾਂ ਬੜਾ ਵਧੀਆ ਲਗਾਇਆ ਸੀ, ਪਰ ਥੱਲੇ ਤਿਲਕ ਗਿਰ ਕੇ ਅਗਲਾ ਜਨਮ ਲੈ ਗਿਆ। ਹੁਣ ਅਗਲਾ ਜਨਮ ਪਤਨ ਵਰਤਾ ਤੋਂ ਚੱਲਣਾ, ਫਿਰ ਮਿਹਨਤ ਕਰੀ, ਕਰਦੇ ਗਏ ਕਰਦੇ ਗਏ, ਫਿਰ ਚੜ ਗਏ ਫਿਰ ਗਿਰ ਗਏ। ਬਾਣੀ ਜਾ ਆਉਂਦਾ ਇਹ ਵੀ ਕਦੇ 10 ਕਰਮਾਂ ਅੱਗੇ ਵੱਧਦਾ, ਕਦੇ 20 ਕਰਮਾਂ ਪਿੱਛੇ ਨੂੰ ਮਰ ਜਾਂਦਾ। ਸਾਡੀ ਕਸਮ ਖਾਸੋ ਦੱਸੇ ਅਤੇ ਮੈਚ ਵਾਲੀ ਹੈ, ਕਦੇ ਆਹ ਟੀਮ ਇੱਧਰ ਨੂੰ ਲੈ ਜਾਂਦੀ ਹੈ, ਕਦੇ ਇੱਧਰ ਨੂੰ ਲੈ ਜਾਂਦੀ ਹੈ, ਕਦੇ ਇੱਧਰ ਨੂੰ ਲੈ ਜਾਂਦੀ ਹੈ, ਉਹ ਫਾਈਨਲ ਕਦੇ ਹੀ ਆਉਂਦਾ ਸਾਰਾ ਜ਼ੋਰ ਲੱਗਣ ਤੋਂ ਬਾਅਦ, ਜਾਂ ਦੂਜੀ ਟੀਮ ਹਾਰ ਜਾਂਦੀ ਹੈ ਫਿਰ ਖਿੱਚ ਲੈਂਦਾ ਉਹਨੂੰ। ਇਸੇ ਤਰ੍ਹਾਂ ਜਨਮਾਂ ਜਨਮਾਂ ਤਰ੍ਹਾਂ ਦੀ ਖੇਡ ਹੈ, ਇਸ ਕਰਕੇ ਮਹਾਰਾਜ ਨੇ ਐਂ ਨਹੀਂ ਸੀਗਾ ਵੀ ਕਦੇ ਸਾਧਸੰਗਤ ਕਦਮੂ ਸਾਧਸੰਗਤ ਤੇ ਪਾਓ ਕਦੇ ਪਰ ਚਾਂਸ ਤਾਂ ਇਹਦਾ ਛੁਟਕਾਰਾ ਹੋ ਜਾਂਦਾ। ਹੁਣ ਫਿਰ ਸਾਡਾ ਕੀ ਹੋਇਆ, ਅਸੀਂ ਕੀ ਕਰੀਏ, ਕੋਈ ਰਾਹ ਤਾਂ ਹੈ ਨਹੀਂ ਸਾਡੇ ਸਾਹਮਣੇ। ਬਾਰੇ ਕਹਿੰਦੇ ਤੁਸੀਂ ਹੌਲੀ ਹੌਲੀ ਕੋਸ਼ਿਸ਼ ਕਰੋ, ਕਰੇ ਸੋ ਭਲਾ ਮਨਾਈਏ। ਇੱਕ ਜੀਓ ਪਿੰਡ ਜਿਹੜਾ ਨਾ ਤੁਹਾਡਾ ਮੈਂ ਹੈ, ਸਰੀਰ ਹੈ, ਤੁਹਾਡੀ ਅਕਲ ਹੈ, ਤੁਹਾਡੀ ਬੁੱਧੀ ਹੈ, ਤੁਹਾਡੀ ਦੌਲਤ ਹੈ, ਤੁਹਾਡੀ ਪਰਬਤ ਹੈ, ਇਹਨੂੰ ਗੁਰੂ ਦੇ ਚਰਨਾਂ ਵਿੱਚ ਅਰਪਣ ਕਰ ਦਿਓ। ਜਦ ਸੱਚੇ ਦਿਲ ਨਾਲ ਅਰਪਣ ਕਰ ਦੋਗੇ ਨਾ, ਰਾਹ ਲੱਭ ਜੂਗਾ, ਮੂਹਰੇ ਹਨੇਰਾ ਪਰਦਾ ਹਟ ਜੂਗਾ। ਉਹ ਅਸੀਂ ਕੋਲ ਕਵਾਲ ਸਾਰਾ ਲਈ ਬੈਠੇ ਹਾਂ, ਚਾਹੇ ਸੋਨਾ ਇਕੱਠਾ ਕਰਿਆ, ਚਾਹੇ ਪੱਥਰ ਇਕੱਠੇ ਕਰੇ ਨੇ, ਇੱਕ ਮਨ ਪੱਥਰ ਕਰਿਆ, ਇੱਕ ਨੇ ਇੱਕ ਮਨ ਸੋਨਾ ਇਕੱਠਾ ਕਰ ਲਿਆ, ਦੋਵਾਂ ਨੇ ਪਾਰ ਦੀ ਚੜ੍ਹਾਈ ਚੜ੍ਹਨੀ। ਹੁਣ ਦੱਸੋ, ਸੋਨੇ ਵਾਲਾ ਖੇਤੀ ਕਰੂ ਕਿ ਪੱਥਰ ਵਾਲਾ ਖੇਤੀ ਕਰੂ? ਸਿਆਣੇ ਹੋਰ ਦੱਸਦੇ ਹੁੰਦੇ, ਕਹਿੰਦੇ ਇੱਕ ਮਨ ਰੂਹ ਹੈ, ਇੱਕ ਮਨ ਦਾ ਪੱਥਰ ਹੈ, ਦੱਸੋ ਪਾਰ 'ਤੇ ਕਿਹੜਾ ਚੜ੍ਹੂ? ਸਿਆਣਾ ਕਹਿੰਦਾ ਵੀ ਦੋਹਾਂ ਕੋਲ ਇੱਕੋ ਜਿਹਾ ਹੀ ਭਜਨ ਹੈ, ਦੋਏ ਨਹੀਂ ਚੜ੍ਹ ਸਕਦੇ। ਜਿਹੜਾ ਅਣਜਾਣਾ ਕਹੋ ਰੂਹ ਵਾਲਾ ਚੜ੍ਹੂ, ਰੂਹ ਵਾਲਾ ਕਿਵੇਂ ਚੜ੍ਹੂ? ਉਹਦਾ ਵੀ ਓਨਾ ਹੀ ਹੈ, ਚਾਹੇ ਸ਼ੁਭ ਕਰਮਾਂ ਦਾ ਬੋਝ ਬੰਨਿਆ ਹੋਇਆ, ਚਾਹੇ ਮਾੜੇ ਕਰਮਾਂ ਦਾ ਬੋਝ ਬੰਨਿਆ ਹੋਇਆ, ਇਹ ਦੋਏ ਕਰਤਾ। ਪਹਿਲਾਂ ਕਰਮ ਨੂੰ ਸਮਝੋ, ਕਰਮ ਕੀ ਹੁੰਦਾ। ਜਦ ਸਾਨੂੰ ਇਹ ਸੋਝੀ ਆ ਗਈ, ਕਰਮ ਕਰਤ ਹੋਏ ਨੇ ਕਰਮ, ਫਿਰ ਮਹਾਰਾਜ ਕਹਿੰਦੇ ਉਹਦੇ ਜਿਹੜੇ ਐਕਸ਼ਨ ਨੇ ਨਾ, ਉਹ ਫਲ ਦੇਣਾ ਸ਼ੁਰੂ ਕਰ ਦੇਣ। ਸੇਵਾ ਕਰਤ ਹੋਏ ਨੇ ਕੰਮ, ਕਿਸਕੋ ਹੋਰ ਪ੍ਰਾਪਤ ਹੋਣ। ਸੋ ਮੈਂ ਕਿਵੇਂ ਛੱਡੀ ਇਹਦੀਆਂ ਬੇਅੰਤ ਸਾਲਾਂ, ਸਾਰੀਆਂ ਟੇਪਾਂ ਭਰੀਆਂ ਪਈਆਂ ਨੇ, ਬੈਗਲੀ ਆਤਮ ਮਾਰਗ ਭਰਿਆ ਪਿਆ, ਵੀ ਮੈਂ ਕਿਵੇਂ ਛੱਡਣਾ? ਆ ਤੁਸੀਂ ਹੁਣ ਜਿਹੜੇ ਪੜ੍ਹਦੇ ਹੋ, ਲੇਖ ਪੁਸਤਕ ਹੈ ਕਿਸ ਚਾਰਾ ਹੋਵੇ, ਮੇਰਾ ਖਿਆਲ ਹੈ 700-800 ਪੇਜ ਦੀ ਉਹ ਕਿਤਾਬ ਹੈ। ਉਹਦੇ ਵਿੱਚ ਬਹੁਤ ਵਿਸਥਾਰ ਦੇ ਨਾਲ ਭਾਈ ਤਰੋਕੇ ਨੇ ਰਾਜਕੁਮਾਰੀ ਨੂੰ ਸਮਝਾਇਆ, ਕੱਲੜ ਨੂੰ ਜਿਹਨੂੰ ਪਤਾ ਹੀ ਨਹੀਂ ਸੀ ਰੱਬ ਕੀ ਹੁੰਦਾ ਅਤੇ ਮਿਲਣਾ ਕੀ ਹੁੰਦਾ, ਆਤਮਾ ਕੀ ਹੁੰਦੀ ਹੈ, ਪਤਾ ਹੀ ਨਹੀਂ ਉਹਨੂੰ। ਉਹ ਕਿਤਾਬ ਦੇ ਅੰਦਰ 800 ਪੇਜ ਦੇ ਅੰਦਰ ਆਹੀ ਗੱਲ ਸਮਝਾਈ ਗਈ ਹੈ ਵੀ ਅਸੀਂ ਨਿਸ਼ਕਾਮਤਾ ਤੱਕ ਕਿਵੇਂ ਪਹੁੰਚਣਾ। ਇਸ ਤਰ੍ਹਾਂ ਬਾਕੀ ਨੇ ਜਿੰਨੀਆਂ ਪੁਸਤਕਾਂ ਆਤਮ ਮਾਰਗ ਦੀਆਂ ਛੱਪੀਆਂ ਨੇ, ਉਹਨੂੰ ਵਿਚਾਰ ਨਾਲ ਪੜ੍ਹੋ, ਪੜ੍ਹ ਕੇ ਚਲੋ, ਰਸਤੇ ਵੀ ਉਹਦੇ ਵਿੱਚ ਸਾਰੇ ਹੈਗੇ। ਜਿਹੜੀਆਂ ਆਪਣੀਆਂ ਟੇਪਾਂ 1000 ਟੇਪ, ਇਹ 1000 ਟੇਪ ਦੇ ਜਿਹੜੇ ਨਿਸ਼ਾਨੇ ਨੇ ਇੱਕ ਟਾਰਗੇਟ 'ਤੇ ਲੱਗੇ ਹੋਏ, ਇਹ ਇੱਧਰ ਉੱਧਰ ਨਹੀਂ ਲੱਗੇ। ਕਿਵੇਂ ਇੱਕ ਬਾਹੀ ਲੈ ਲਈ ਭਰਨੀ ਇੱਥੋਂ ਹੈ, ਉਹ ਗੇਟ 'ਤੇ ਲੱਗੇ ਹੋਏ ਨੇ, ਦਰਵਾਜ਼ਾ ਭਰਨ 'ਤੇ ਵਾਲੇ ਦਾ ਵੀ ਨਹੀਂ ਲੱਗੇ 1000 ਟੇਪ 'ਚ। ਉਹ ਟੇਪਾਂ ਦਾ ਰਸਤਾ ਦੱਸਦੀਆਂ ਸਾਰੀਆਂ, ਕਿਉਂਕਿ ਉਹ ਮੇਰੇ ਵੱਲੋਂ ਨਹੀਂ ਹੈ, ਸਾਰੀਆਂ ਗੁਰਬਾਣੀ ਦੇ ਆਧਾਰਿਤ ਨੇ। ਮੈਂ ਆਪਣੇ ਵੱਲੋਂ ਕੁਛ ਨਹੀਂ ਕਿਹਾ, ਆਪਣੇ ਵੱਲੋਂ ਮੈਂ ਕਦੇ ਹੋ ਨਹੀਂ ਧਾਰੀ ਵੀ ਮੈਂ ਦੱਸ ਰਿਹਾ, ਮੈਂ ਉਪਦੇਸ਼ ਕਰ ਰਿਹਾ, ਮੈਂ ਤਾਂ ਗੁਰਬਾਣੀ ਦੀ ਵਿਆਖਿਆ ਕਰ ਰਿਹਾ, ਮੈਂ ਤਾਂ ਕਰਾਈ ਜਾ ਰਹੀ ਹੈ। ਮੈਨੂੰ ਉਹ ਬੁੱਧੀ ਦਿੱਤੀ ਹੈ ਜਿਹਦੇ ਨਾਲ ਮੈਂ ਇਹ ਸੂਖਮ ਤੱਤ ਨੂੰ ਫੜ ਲਾਂ, ਫੜ ਕੇ ਤੁਹਾਡੇ ਸਾਈਂ ਪਹੁੰਚਾ ਦਾਂ। ਹੁਣ ਵੀ ਇਹੀ ਗੱਲ ਹੈ, ਮੈਂ ਹੁਕਮ ਸੁਣਿਆ, ਸੁਣਦੀ ਸਾਰ ਇਹ ਆਇਆ ਵੀ ਮਹਾਰਾਜ ਨੇ ਆਹ ਆਦੇਸ਼ ਦਿੱਤਾ, ਇਹ ਸਾਡੀ ਸਮਝ ਕਿਵੇਂ ਪਵੇ, ਅਸੀਂ ਇਹਦੇ ਐਕਸ਼ਨ ਕਿਵੇਂ ਲਈਏ, ਕਿਵੇਂ ਚੱਲੀਏ। ਹੁਣ ਸਾਡੇ ਸਾਹਮਣੇ ਜਿਹੜਾ ਸਾਰਾ ਰਸਤਾ ਉਹ ਹੈ ਕਿ ਬਾਣੀ ਨੂੰ ਉਚਾਰੋ, ਸਾਧੂ ਦੀ ਸੰਗਤ ਕਰੋ, ਜੇ ਪੂਰਾ ਨਹੀਂ ਮਿਲਦਾ ਗੁਰਸਿੱਖ ਦੀ ਸੰਗਤ ਕਰੋ। ਗੁਰਸਿੱਖ ਦੀ ਸਾਧੂ ਤੋਂ ਘੱਟ ਨਹੀਂ ਹੁੰਦਾ, ਬਹੁਤ ਵੱਡੀ ਚੀਜ਼ ਹੈ ਜੇ ਗੁਰਸਿੱਖ ਹੋਵੇ। ਉਹ ਜਿਹੜਾ ਤੁਰ ਰਿਹਾ ਨਾ, ਗਾਹਾਂ ਵੱਧ ਰਿਹਾ, ਉਹਦੀ ਸੰਗਤ ਕਰੋ। ਹੋਰ ਸਿਖਾਲੇ ਅੱਖਰਾਂ 'ਚ ਦੱਸ ਦਿੰਦਾ, ਉਹਦੇ ਮਤਲਬ ਹੋਈਏ, ਕਿਵੇਂ ਜਿਉਂਦਾ, ਕਿਵੇਂ ਖਾਂਦਾ, ਕਿਵੇਂ ਪਹਿਨਦਾ, ਕਿਵੇਂ ਰਹਿੰਦਾ, ਕਿਵੇਂ ਡੀਲ ਕਰਦਾ, ਕਿਵੇਂ ਸੰਸਾਰ ਦੇ ਵਿੱਚ ਇਹ ਕਿਰਿਆ, ਕਿਉਂਕਿ ਉਹ ਉਹਨੇ ਕਿਸੇ ਮੰਜ਼ਿਲ 'ਤੇ ਪਹੁੰਚਣਾ ਹੈ, ਉਹ ਆਪਣੀ ਕਿਰਿਆ ਸੋਧ ਕੇ ਜਾ ਰਹੇ। ਕਹਿੰਦੇ ਉਹ ਗੁਰਮੁਖ ਦੇ ਨਾਲ ਮਿਲ ਕੇ ਰਾਹ ਤੁਹਾਨੂੰ ਲੱਭ ਜਾਏਗਾ। ਤੁਸੀਂ ਗੁਰਮੁਖ ਦੇ ਨਾਲ ਜੇ ਪਿਆਰ ਕਰਦੇ ਹੋ, ਪਿਆਰ ਨਾਲ ਤੁਹਾਡੇ 'ਚ ਜਿਹੜੀ ਐਕਸੈਪਟੈਂਸ ਸ਼ਕਤੀ ਹੈ ਨਾ, ਉਹ ਵੱਧ ਜਾਏਗੀ, ਰਿਸੀਵਿੰਗ ਸ਼ਕਤੀ। ਜੇ ਰਿਜੈਕਸ਼ਨ ਹੈ ਤਾਂ ਚਾਹੇ ਕਿੱਦਾਂ ਵੀ ਉਪਦੇਸ਼ ਹੋਵੇ ਤਾਂ ਨਹੀਂ ਵੱਧਦਾ। ਸੋ ਗੁਰਮੁਖਾਂ ਦੀ ਸੰਗਤ ਕਰੋ। ਇਸੇ ਕਰਕੇ ਗੁਰੂ ਮਹਾਰਾਜ ਨੇ ਸੰਗਤ ਪ੍ਰਥਾ ਤੋੜੀ ਹੈ ਵੀ ਸਾਰੇ ਵਧੇ ਹੋਏ ਤੁਰ ਰਹੇ ਨੇ, ਸਾਰਿਆਂ ਦਾ ਔਰਾ ਇੱਥੇ ਕਾਇਮ ਹੋ ਰਿਹਾ, ਇਹ ਔਰੇ ਦਾ ਅਸਰ ਪੈ ਰਿਹਾ ਸਾਰਿਆਂ 'ਤੇ। ਸੋ ਇਹ ਗੁਰਬਾਣੀ ਦੀ ਵਿਚਾਰ ਕਰਦੇ ਹੋਏ ਹੌਲੀ ਹੌਲੀ ਅੱਗੇ ਵੱਧਦੇ ਚਲੇ ਜਾਓ, ਦੁਨੀਆਂ ਦੇ ਰਜੇਵਿਆਂ ਨੂੰ ਨਾਸ਼ਵਾਨ ਜਾਣਦੇ ਹੋਏ ਉਹਨਾਂ ਦੇ ਵਿੱਚੋਂ ਆਪਣਾ ਮਨ ਖਿੱਚ ਲਓ, ਕਰਨਾ ਸਭ ਕੁਛ ਹੈ। ਇਹ ਨਹੀਂ ਹੈ ਵੀ ਕਿਸੇ ਸਕੂਲ ਦਾ ਮੈਨੇਜਰ ਆ ਵੀ ਮੈਂ ਮੈਨੇਜਰ ਹੀ ਛੱਡਦਾ, ਕਿਸੇ ਸੰਸਥਾ ਦਾ ਚੇਅਰਮੈਨ ਆ ਵੀ ਮੈਂ ਛੱਡਦਾ, ਕਰਨਾ ਉਹਨੇ ਸਭ ਕੁਛ ਹੈ। ਨਹੀਂ ਇੰਤਜ਼ਾਮ ਸਾਰੇ ਵਿਗੜ ਜਾਂਦਾ, ਉਹਦਾ ਦੋਸ਼ੀ ਉਹ ਹੁੰਦਾ, ਕਿਉਂਕਿ ਉਹਦਾ ਨਿੱਜ ਧਰਮ ਬਣ ਜਾਂਦਾ ਆਪਣੀ ਡਿਊਟੀ ਦੇਣਾ। ਡਿਊਟੀ ਦਿੰਦੇ ਹੋਏ ਅੱਗੇ ਵੱਧਦੇ ਚਲੇ ਜਾਓ, ਸੱਤ ਦਾ ਮਾਰਗ ਲੈ ਕੇ ਉਹਦਾ ਤਰੀਕਾ ਜਿਹੜਾ ਸਭ ਤੋਂ ਸਿਖਾਲਾ ਇਹ ਹੈ ਕਿ ਪੰਜ ਪਿਆਰਿਆਂ ਤੋਂ ਨਾਮ ਲੈ ਕੇ ਮੰਤਰ ਲੈ ਕੇ ਉਹਦਾ ਜਾਪ ਕਰੋ। ਜਾਪ ਕਰਕੇ ਬਾਣੀ ਦੇ ਰਸਤੇ ਦੱਸੇ ਰਸਤੇ ਤੋਂ ਨਾ ਇਹਦੇ ਜਿਹੜੀਆਂ ਬੈਂਕਸ ਨੇ ਨਾ ਬੈਂਕਮੈਂਟਸ ਉਹਨੂੰ ਕ੍ਰੋਸ ਕਰਕੇ ਉਛਲੋ ਨਾ ਬਾਹਰ, ਇਹਦੇ ਵਿੱਚ ਵਿੱਚ ਚਲੋ। ਇਹ ਹਾਈ ਰੋਡ ਹੈ, ਇਹ ਹਾਈ ਰੋਡ ਇਹਨੂੰ ਗਾਡੀ ਦਾ ਕਿਹਾ ਭਾਈ ਗੁਰਦਾਸ ਜੀ ਨੇ। ਇਸ ਰਸਤੇ ਤੇ ਚਲੇ ਚਲੋ, ਚਲਦੇ 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 ਅੱਗੇ ਨੂੰ ਤਾਂ ਪੈਰ ਰੱਖੋ, ਪਿੱਛੇ ਨੂੰ ਨਾ, ਪਿੱਛੇ ਦਾ ਕਰੋ, ਮਨ ਦਾ ਨਿਰੀਖਣ ਕਰੋ ਵੀ ਹੁਣ ਮੇਰੇ ਮਨ 'ਚ ਕਿਹੜੀ ਗੱਲ ਆ ਰਹੀ ਹੈ। ਵੀ ਇਹ ਮੈਨੂੰ ਇਹ ਤਾਂ ਛੱਡ ਦਿਓ ਵੀ ਗੱਲ, ਜਿਹੜਾ ਬੰਦਾ ਮਨ ਦਾ ਨਿਰੀਖਣ ਹੀ ਕਰਦਾ ਉਹ ਗਿਰ ਜਾਂਦਾ, ਕਿਉਂਕਿ ਮਨ ਫਤਿਹ ਪਾ ਲੈਂਦਾ ਉਹਦੇ ਉੱਤੇ। ਅਤੇ ਜਦੋਂ ਅਸੀਂ ਸਾਵਧਾਨ ਹੋ ਕੇ ਚੱਲਾਂਗੇ, ਪੈਰ ਪੈਰ ਵੱਧਦੇ ਜਾਵਾਂਗੇ। ਕੁਦਰਤ ਦਾ ਇਹ ਨੇਮ ਹੈ ਕਿ ਕਿਸੇ ਦਾ ਕਰ ਰਿਹਾ ਇੱਕ ਤਿੰਨ ਨਾ ਗਵਾਈ। ਜਿੰਨੀ ਤਰੱਕੀ ਤੁਸੀਂ ਹੁਣ ਕਰ ਲਈ, ਅਗਲੇ ਜਨਮ 'ਚ ਇੱਥੋਂ ਸ਼ੁਰੂ ਹੋਏਗਾ ਸਤਨਾਮ ਸਿੰਘ ਚੜ੍ਹਾਈ ਕਰਕੇ। ਪੁਲਿਸ ਵਿੱਚ ਸੀਗੇ ਲੇਕਿਨ ਪੁਲਿਸੀਆਂ ਵਰਗਾ ਸੁਭਾਅ ਨਹੀਂ ਸੀ ਉਹਨਾਂ ਦਾ। ਇੱਥੇ ਖੰਡ ਪਾਠ ਦੀ ਡਿਊਟੀ ਦੇਣ ਰਾਤ ਨੂੰ ਆਉਣਾ, ਉਹਨਾਂ ਨੇ ਆਫ ਟਾਈਮ ਆਉਣਾ, ਬੜੀ ਸੇਵਾ ਕਰਦਾ ਸੀ, ਬਹੁਤ ਕੁਛ ਕਰਦਾ ਸੀ। ਉਹਦਾ ਸਰੀਰ ਤਾਂ ਗਿਆ ਜਿੰਮ ਐਕਸੀਡੈਂਟ ਨਾਲ, ਪਰ ਉਹਦਾ ਜਿਹੜਾ ਕੁਛ ਬਣ ਚੁੱਕਿਆ ਨਾ ਉਹਦੇ ਕੋਲ ਆ ਗਿਆ, ਉਹ ਨਹੀਂ ਜਾਣਾ, ਨਵਾਂ ਸਰੀਰ ਮਿਲੇਗਾ ਉਹ ਛੇਟ ਕੇ ਸ਼ੁਰੂ ਹੋ ਜਾਏਗਾ। ਫਿਰ ਆਪਾਂ ਤਾਂ ਮਰਦੇ ਨਹੀਂ ਹਾਂ, ਕੱਪੜਾ ਪਾਉਂਦੇ ਹਾਂ, ਇਹ ਕੱਪੜਾ ਛੱਡਿਆ ਖਰਾਬ ਹੋ ਗਿਆ, ਦਵਾਈਆਂ ਦਵਾਈਆਂ ਦੇ ਕੇ ਸਭ ਦੇਖ ਲਿਆ ਵੀ ਇਹ ਨਹੀਂ ਹੈ, ਚੱਲ ਇਹਨੂੰ ਛੱਡ ਕੇ ਪਰਮੇਸ਼ਰ ਨੂੰ ਕਿਹਾ ਵੀ ਮੈਨੂੰ ਹੁਣ ਕੋਈ ਤੇਰੀ ਮਰਜ਼ੀ ਆ, ਕਿਸੇ ਦਾ ਕੱਪੜਾ ਦੇਣਾ 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 ਉਹਨੇ ਐਂ ਕਰਨੀ ਆਵੇ ਕੱਪੜਾ ਨਗਰੀ ਮੋਕਸ ਵਾਰ ਕਰਮਾਂ ਅਨੁਸਾਰ ਸਾਨੂੰ ਕੱਪੜਾ ਮਿਲਦਾ। ਕਿਤੇ ਆਦਮੀ ਨੂੰ ਬੀਬੀ ਦਾ ਮਿਲ ਜਾਏਗਾ, ਬੀਬੀ ਨੂੰ ਕਿਤੇ ਆਦਮੀ ਦਾ ਵੀ ਮਿਲ ਜਾਏਗਾ, ਕਿਤੇ ਆਦਮੀ ਨੂੰ ਸ਼ੇਰ ਦਾ ਮਿਲ ਜਾਏਗਾ, ਕਿਤੇ ਸ਼ੇਰ ਨੂੰ ਆਦਮੀ ਦਾ ਮਿਲ ਜਾਏਗਾ। ਇਹ ਕੱਪੜਾ ਉਹਨੇ ਦੇਣਾ, ਲੇਕਿਨ ਇਹਦੇ ਜਿਹੜੇ ਕੀਤੇ ਹੋਏ ਕਰਮ ਨੇ ਉਹ ਨਹੀਂ ਜਾਂਦੇ, ਉਵੇਂ ਜਿਵੇਂ ਜਮ੍ਹਾਂ ਰਹਿੰਦੇ ਨੇ। ਮੈਂ ਤਾਂ ਸਾਖੀ ਨਹੀਂ ਦੱਸਦਾ ਕਿਉਂਕਿ ਐਸੀਆਂ ਸਾਖੀਆਂ ਨੇ ਜੜ ਭੱਜਦੀ। ਇੱਕ ਜਨਮ ਉਹਨੇ ਹਰਨ ਦਾ ਕੱਟਿਆ, ਪਰ ਇਹ ਆ ਵੀ ਉਹਦਾ ਗਿਆਨ ਨਾਸ਼ ਨਾ ਹੋਇਆ। ਹਰਨ ਦਾ ਤਾਂ ਕੱਟ ਲਿਆ ਉਹਦੇ, ਕਿਉਂਕਿ ਵਾਸ਼ਨਾ ਬਣ ਗਈ, ਉਹ ਵਾਸ਼ਨਾ ਬਣਨਾ ਹਰਨ ਬਣ ਗਿਆ। ਉਹ ਹਰਨ ਦੇ ਜਦ ਉਹਨੂੰ ਦੁਬਾਰਾ ਸਰੀਰ ਮਿਲਿਆ, ਉਹ ਸਾਰੇ ਦਾ ਸਾਰਾ ਗਿਆਨ ਉਹਦੇ ਪੱਲੇ ਸੀ, ਉਹ ਨਾਸ਼ ਨਹੀਂ ਹੁੰਦਾ। ਤੁਹਾਡੇ ਕਰਮ ਨਹੀਂ ਨਾਸ਼ ਹੁੰਦੇ ਕਦੇ ਵੀ, ਤੁਹਾਡੇ ਨਾਲ ਰਹਿੰਦੇ ਨੇ, ਚਾਹੇ ਕਰੋੜ ਜਨਮ ਕਰ ਲਓ, ਚਾਹੇ ਲੱਖ ਜਨਮ ਕਰ ਲਓ, ਉਹਦੇ ਵਿੱਚ ਤੁਹਾਡੇ ਕਰਮ ਚੱਲੀ ਜਾਣੇ। ਜੋ ਤੁਸੀਂ ਸ਼ੁਭ ਕਰਮ ਕਰੇ ਨੇ ਨਾ, ਇਹ ਨਿਸ਼ਕਾਮ ਕਰਮ ਗੱਲਾਂ ਨਾਲ ਤਾਂ ਨਹੀਂ ਆਉਂਦਾ, ਇਹ ਤਾਂ ਇੱਕ ਅਵਸਥਾ ਆਇਆ ਅੰਦਰ ਦੇ ਗਿਆਨ ਲਈ, ਜਿੱਥੇ ਆਦਮੀ ਕਰਮ ਤੋਂ ਉੱਚਾ ਹੋ ਜਾਂਦਾ, ਉੱਥੇ ਫਿਰ ਕਰੇ ਸੋ ਭਲਾ ਬਣਾਈਏ ਹੁੰਦਾ। ਸੋ ਇਸ ਤਰ੍ਹਾਂ ਅਸੀਂ ਜਦੋਂ ਜੀਵਨ ਬਤੀਤ ਕਰਦੇ ਹਾਂ, ਬਾਣੀ ਪੜ੍ਹੋ, ਅੰਮ੍ਰਿਤ ਵੇਲੇ ਉੱਠੋ, ਸਤਸੰਗ ਨਾਲ ਕਦੇ ਵੀ ਛੱਡੋ। ਕਿੰਨਾ ਨੁਕਸਾਨ ਹੁੰਦਾ ਉਹ ਸਤਸੰਗ ਜ਼ਰੂਰ ਕਰੋ, ਕਿਉਂਕਿ ਉੱਥੇ ਰਾਹ ਲੱਭਣਾ ਸਾਨੂੰ ਜਿਹਦੇ ਵਾਸਤੇ ਅਸੀਂ ਹਾਂ। ਬਾਕੀ ਦਿਨ ਤਾਂ ਸਾਡੇ ਉੱਤੇ ਮੈਲ ਪੈ ਰਹੀ ਹੈ, ਕਲਯੁਗ ਦੀਆਂ ਵੇਵਸ ਦੀਆਂ ਵੇਵਸ, ਬਲੈਕ ਵੇਵ ਚੱਲ ਰਹੀਆਂ ਨੇ। ਲਾਈਟ ਦੀ ਗੱਲ ਇੱਥੇ ਹੈ ਜਿੱਥੇ ਤੁਸੀਂ ਬੈਠੇ ਹੋ, ਇੱਥੋਂ ਚਿੱਠੀ ਦੀ ਧਾਰਨਾ ਉੱਠ ਰਹੀ ਹੈ, ਚਿੱਠੀ ਵੇਵ ਉੱਠ ਰਹੀ ਹੈ, ਜਿਹੜੀ ਸਾਡੇ ਮਨਾਂ ਦੇ ਵਿੱਚ ਆ ਕੇ ਸਾਡੇ ਅੰਦਰ ਚਾਨਣਾ ਹਨੇਰਾ ਦੂਰ ਕਰਨ ਦੀ ਕੋਸ਼ਿਸ਼ ਕਰ। ਇਹ ਸੱਤਾਂ ਦਿਨਾਂ 'ਚ ਅਸੀਂ ਆਉਂਦੇ ਹਾਂ, ਸੱਤ ਦਿਨ ਸਮੇਂ ਵੀ ਚੰਗਾ ਹੋਇਆ, ਮਹੀਨੇ 6 ਸੱਤ ਦਿਨ ਇਕੱਠੇ ਹੋ ਜਾਂਦੇ ਹਾਂ, ਇਹ ਕਰਦੇ ਰਹੋ, ਇਹਦੇ ਵਿੱਚੋਂ ਰਾਹ ਲੱਭ ਜਾਣਾ। ਇਸ ਕਰਕੇ ਜਿਸ ਕੰਮ ਨੂੰ ਆਪਾਂ ਕਰਨਾ ਹੈ, ਇੱਕ ਤਾਂ ਉਹ ਯਾਦ ਰੱਖੋ ਵੀ ਪਰਮੇਸ਼ਰ ਨੂੰ ਮਿਲਣਾ, ਇਹਦੇ ਬਣਿਆ ਕੁਛ ਨਹੀਂ ਹੈ, ਚਲੋ ਸਾਥਾਂ ਵਿੱਚ ਰਾਹ ਲੱਭੋ। ਉਹ ਜਿਹੜੇ ਉੱਥੇ ਗੁਰੂ ਦਰਅਸਲ ਤਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੇ ਕਿਸੇ ਦਾ ਜੁੜ ਜਾਵੇ ਨਾ ਸੰਪਰਕ, ਇਹ ਰਾਹ ਦੱਸਦੇ ਨੇ, ਹਰ ਸ਼ਬਦ 'ਚ ਰਾਹ ਦੱਸਦੇ, ਕੋਈ ਸ਼ਬਦ ਐਸਾ ਨਹੀਂ ਜਿੱਥੇ ਨਹੀਂ ਰਾਹ ਦੱਸਿਆ। ਹੁਣ ਇਹ 5-7 ਤੁਕਾਂ ਦਾ 8 ਤੁਕਾਂ ਦਾ ਸ਼ਬਦ ਹੈ, ਕਿੱਦਾਂ ਰਾਹ ਹੈ ਇਹਦੇ ਉੱਤੇ, ਕਿੰਨੀ ਉਹ ਕਿਤਾਬ ਪੁਸਤਕ ਲਿਖ ਲਓ, ਕਿੰਨੀ ਉਹ ਵਿਚਾਰ ਕਰ ਲਓ, ਸਾਰਾ ਗਿਆਨ ਇੱਕ ਥੋੜ੍ਹੀਆਂ ਜਿਹੀਆਂ ਲਾਈਨਾਂ 'ਚ ਬੰਦ ਕਰਤਾ ਮਹਾਰਾਜ। ਹੁਣ ਇਹਨੂੰ ਸਮਝਣ ਦੀ ਲੋੜ ਹੈ, ਕਮਾਉਣ ਦੀ ਲੋੜ ਹੈ, ਸਾਥ ਨਹੀਂ ਇਹਨਾਂ ਤੇ ਬਹੁਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਬਾਕੀ ਮੈਂ ਇੱਕ ਬੇਨਤੀ ਕਰਨੀ ਹੈ, ਇਹ ਸੰਗਤ ਨੂੰ ਤੋਂ ਨਾ ਕੇ ਮੈਂ ਆਵਾਂ ਮੈਂ ਨਾਮ, ਇਹ ਸਰੀਰ ਹਜੇ ਇੰਨਾ ਤੰਦਰੁਸਤ ਨਹੀਂ ਹੈ। ਮੈਂ ਤਾਂ ਪਿਆ ਸੀ ਉੱਥੇ ਜਾ ਕੇ ਬੀਬੀ ਨੇ ਜਗਾਇਆ ਵੀ ਤੁਸੀਂ ਜਾਓ ਸਤਸੰਗ ਹੋ ਰਹੀ ਹੈ, ਇੰਨਾ ਥੱਕ ਗਿਆ ਸੀ ਮੈਂ ਬੈਠ ਉੱਥੇ, ਉਹ ਸਰੀਰ ਸਾਫ ਨਹੀਂ ਦੇ ਰਿਹਾ, ਅੰਦਰੋਂ ਮੈਂ ਬਿਲਕੁਲ ਸਹੀ ਹਾਂ, ਅੰਦਰੋਂ ਮੈਨੂੰ ਕੁਛ ਨਹੀਂ ਹੋ ਰਿਹਾ ਹੈਗਾ। ਇਹ ਕੱਪੜਾ ਜਿਹੜਾ ਇਹ ਪਾਟਿਆ ਹੋਇਆ ਇਹ ਚੁਭਦਾ, ਇਹ ਨਹੀਂ ਸਾਥ ਦੇ ਰਿਹਾ। ਸੋ ਇਸ ਕਰਕੇ ਮੇਰੀ ਹਾਜ਼ਰੀ ਹੋਵੇ ਨਾ ਹਾਜ਼ਰੀ ਹੋਵੇ, ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਕਬੂਲ ਕਰਨੀ ਹੈ। ਇਹ ਨਹੀਂ ਤੁਹਾਨੂੰ ਰਾਹ ਦਿਖਾਉਣਾ, ਬੰਦੇ ਨੇ ਨਹੀਂ ਦਿਖਾਉਣਾ ਕਿਸੇ ਨੂੰ, ਬੰਦੇ ਆਉਂਦੇ ਨੇ ਚਲੇ ਜਾਂਦੇ ਨੇ, ਉਹਨਾਂ ਨੂੰ ਜਿੰਨੀ ਡਿਊਟੀ ਮਿਲੀ ਹੁੰਦੀ ਆ ਉਨੀਆਂ ਬੋਲ ਬਾਲ ਕੇ ਤੁਰ ਜਾਂਦੇ ਨੇ, ਅਤੇ ਜਿੱਥੇ ਹੋਰ ਹੁੰਦੀ ਆ ਉੱਥੇ ਚਲੇ ਜਾਂਦੇ ਨੇ। ਸੋ ਇਸ ਕਰਕੇ ਇੰਨਾ ਕਰਨਾ, ਬਾਬਾ ਜੀ ਨਹੀਂ ਹੈ, ਕਿਸੇ ਦਿਨ ਬੀਬੀ ਵੀ ਨਹੀਂ ਹੋਏਗੀ, ਕਿਸੇ ਦਿਨ ਬਾਬਾ ਜੀ ਵੀ ਨਹੀਂ ਹੋਏਗਾ, ਪਰ ਤੁਸੀਂ ਸੰਗਤ ਨਹੀਂ ਛੱਡਣੀ, ਸੰਗਤ ਰਾਹ ਤੁਹਾਨੂੰ ਮਿਲ ਚੁੱਕਿਆ, ਇਹ ਰਸਤੇ ਚੱਲਦੇ ਜਾਓ, ਆਪਣਾ ਜੀਵਨ ਪੂਰੀ ਤਰ੍ਹਾਂ ਨਾਲ ਸਾਵਧਾਨੀ ਨਾਲ ਗੁਜ਼ਾਰੋ। ਇਹਦੇ ਵਿੱਚ ਸਾਡੀ ਕਲਿਆਣ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।